ਸਤਨਾਮ 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 ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਜੀਓ ਤੋ ਸੋ ਨਾਥ ਅਨਾਥ ਨਾਮੋ ਸਰ ਤੋ ਸੋ ਨਾ ਦਾਨੀ ਨਾਮੋ ਸੋ ਭਿਖਾਰੀ ਹਮ ਭੀਖਕ ਭਿਖਾਰੀ ਤੇਰੇ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਉਹ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਵਾਹ ਪ੍ਰਗਟਿਓ ਮਰਦ ਅਗੰਮੜਾ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਛਾਏ ਜਾਤੀ ਏਕਤਾ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਤੇ ਕੁਚਿਲ ਤਾਕ ਤੇ ਬਨ ਕੁਰਾਨ ਕੀ ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ ਵਰਨ ਗ੍ਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦਿਓਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਤ ਜਾਤੀ ਕਥਾ ਬੇਦਨ ਪੁਰਾਣ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪੁਰਖ ਸੂਰ ਮੂਰਤ ਨਾ ਹੋਤੀ ਜੋਪੈ ਕਰੁਣਾ ਨਿਦਾਨ ਕੀ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮੇਰਾ ਖੜਗੀਆਂ ਵਾਲਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਹਲਕੀਆਂ ਵਾਲਾ ਜੀ ਰਾਜਾ ਜੋਗ ਮੈਂ ਜੋਗੀ
ਮੇਰਾ ਕਲਗੀਆਂ ਵਾਲਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਮੇਰਾ ਕਲਗੀਆਂ ਵਾਲਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ
ਬਾਜਾ ਮਹਾਰਾਜ ਜੀ ਰਾਜ जोगी राज में राजा योग में जोगी
राज में राजा
योग में जोगी राज में राजा कलगियां वाला जी राजा योग में जोगी मेरा बाजा वाला जी राज में राजा योग में जोगी
मेरा कलगियां वाला जी राज में राजा योग में जोगी मेरा बाजा वाला जी राज में राजा योग में जोगी
राज में राजा राज में राजा जोग में जोगी तप में तपिश्र ग्रस्त में भोगी वाहु प्रगट्यो बाहु परगट्यो मर्द गमड़ा वरियाम अकेला बाहु बाहु गोबिंद सिंह बाहु बाहु गोबिंद सिंह आपे गुर चेला आपे गुरु चेला जी सतगुर मेरा बाजावा आपे गुरु चेला जी सतगुर मेरा कलगियां वाला
आपे गुरु चेला जी सतगुर मेरा बाजावा
आपे सतगुर मेरा कलगियां वाला
सतगुर मेरा कलगियां वाला मेरा बाजा वाला
सतगुर मेरा बाजा वाला सतगुर मेरा कलगियां वाला
सतगुर मेरा बाजा
सतगुर मेरा बाजा वाला सतगुर मेरा बाजा वाला
सतगुर मेरा बाजा वाला सतगुर मेरा बाजा वाला
आपे गुरु चेला जी सतगुर मेरा कलगियां वाला आपे गुरु चेला जी सतगुर मेरा बाजा वाला
आपे गुरु चेला जी सतगुर मेरा बाजा वाला आपे गुरु चेला जी सतगुर मेरा बाजा वाला
मर्द गमड़ा भरिया बाहु बाहु गोबिंद सिंह
आपे गुरु चेला
परम सत्कार जो सतगुरां दे साजी अते नवाजी हुई गुरु प्यारी गुरु सवारी गुरु खालसा साध संगत जी आओ सारे रोजवान सब तो पहला साहिबे कमाल सतगुरु धन गुरु गोबिंद सिंह महाराज जी की बख्शिश दोहराओ ਸਾਰੇ ਇੱਕ ਵਾਰੀ ਗੱਜ ਵੱਜ ਕੇ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤਾ ਹੀ ਮੇਘ ਵਰਸ ਰਿਹਾ ਹੈ ਗੁਰਬਾਣੀ ਦਾ, ਸੋ ਅੱਜ ਪੰਜਵਾਂ ਔਰ ਆਖਰੀ ਦੀਵਾਨ ਜਿੰਨਾ ਵੀ ਪੰਡਾਲ ਹੈ ਭਰ ਚੁੱਕਿਆ, ਸੰਗਤ ਬਹੁਤ ਪਿੱਛੇ ਤੱਕ ਬੈਠੀ ਹੈ। ਬੇਨਤੀ ਹੈ ਜਿੱਥੇ ਜਗ੍ਹਾ ਮਿਲੇ ਬਹਿ ਜਾਓ, ਜਿਹੜੀ ਸੰਗਤ ਆ ਰਹੀ ਹੈ ਜਗ੍ਹਾ ਭਾਵੇਂ ਘੱਟ ਹੈ, ਪਰ ਚਲੋ ਜੈਸਾ ਸਮਾਂ ਹੋਵੇ ਉਹੋ ਜਿਹਾ ਹੀ ਸਤ ਸੰਗਤ ਜੈਸੀ ਜਗ੍ਹਾ ਜਿੱਥੇ ਮਿਲ ਜਾਵੇ ਬੈਠ ਜਾਓ, ਬਸ ਇਕਾਗਰਤਾ ਬਣਾ ਲਓ। ਜਿਨ੍ਹਾਂ ਨੇ ਲਾਹਾ ਲੈਣਾ ਹੈ ਉਹਨਾਂ ਨੇ ਲਾਹਾ ਲੈ ਹੀ ਲੈਣਾ। ਸੋ ਸਤ ਸੰਗਤ ਜੀ ਪਿੱਛੇ ਵੀ, ਕਿਉਂਕਿ ਕਈ ਪ੍ਰੇਮੀ ਐਸੇ ਹੁੰਦੇ ਹੈ ਜਿਹੜੇ ਆਉਂਦੇ ਪਿੱਛੋਂ ਹੈ ਅਤੇ ਕਹਿੰਦੇ ਜਗ੍ਹਾ ਅੱਗੇ ਮਿਲ ਜਾਵੇ, ਪਰ ਜੇ ਸਾਧ ਸੰਗਤ ਅੱਗੇ ਬੈਠਣਾ ਹੈ ਤਾਂ ਆਉਣਾ ਵੀ ਅੱਗੋਂ ਪਵੇਗਾ, ਪਹਿਲਾਂ ਆਉਣਾ ਪਵੇਗਾ। ਸੋ ਸਾਧ ਸੰਗਤ ਜੀ ਜੇ ਆਉਣਾ ਪਿੱਛੋਂ ਹੈ ਤਾਂ ਬਹਿਣਾ ਵੀ ਪਿੱਛੇ ਹੀ ਬਹਿਣਾ। ਸੋ ਆਓ, ਧੰਨ ਹੋ ਜਿਹੜੇ ਪੰਜਵੇਂ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ, ਗੁਰੂ ਚਰਨਾਂ ਵਿੱਚ ਚੱਲ ਕੇ ਆਏ ਹਾਂ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪਿੰਡਾ ਆਗੇ ਹੋਏ ਲੇਤ ਹੈ। ਬੜੀ ਮਿਹਰ ਮਾਰਨ ਨੇ ਕੀਤੀ ਹੈ, ਇੱਕ ਪਾਸੇ ਅੰਮ੍ਰਿਤ ਸੰਚਾਰ ਵੀ ਹੋ ਰਹੇ ਨੇ, ਅੱਜ ਪੰਜਵਾਂ ਦੀਵਾਨ ਹੈ ਔਰ ਪੰਜ ਪਿਆਰਿਆਂ ਨੇ ਵੀ ਸਟੇਜ 'ਤੇ ਆਉਣਾ ਹੈ ਅੰਮ੍ਰਿਤ ਸੰਚਾਰ ਹੋਣ ਤੋਂ ਬਾਅਦ। ਸਵਾਵ ਉਹਨਾਂ ਚਿਰ ਇਕਾਗਰਤਾ ਬਣਾ ਕੇ ਮਨ ਨੂੰ ਬਾਣੀ ਨਾਲ ਜੋੜ ਕੇ, ਗੁਰੂ ਚਰਨਾਂ ਨਾਲ ਜੋੜ ਕੇ। ਆਪ ਜੀ ਨੇ ਪਹਿਲਿਆਂ ਦੀਵਾਨਾਂ ਦੇ ਵਿੱਚ ਸਰਵਣ ਕਰ ਲਿਆ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇ ਤੀਰਤੇ ਅੰਦਰ ਗਹਿ ਪਾਈ ਬੈਠਾ। ਇਕਾਗਰਤਾ ਬਣਾ ਕੇ ਆਪਣੀ ਰਸਨਾ ਨੂੰ ਧਾਰਨਾ ਵਿੱਚ ਬੋਲਣ 'ਤੇ ਲਾ ਦਿਓ, ਕੰਨਾਂ ਨੂੰ ਬਾਣੀ ਸੁਣ 'ਤੇ, ਔਰ ਸਤਿ ਸੰਗਤ ਜੀ ਅੱਖਾਂ ਦੇ ਨਾਲ ਨੇਤਰਾਂ ਨਾਲ ਸਾਹਿਬ ਦੇ ਦਰਸ਼ਨ ਕਰੋ। ਇਕਾਗਰਤਾ ਬਣਾਓ, ਮਨ ਦੇ ਨਾਲ ਵਿਚਾਰ ਕਰੀ ਜਾਓ, ਸੋ ਫਿਰ ਹੀ ਪੂਰਾ ਪੂਰਾ ਲਾਹਾ ਲਿਆ ਜਾ ਸਕਦਾ ਹੈ। ਬਹੁਤ ਵੱਡੀ ਕਿਰਪਾ ਮਾਰਨ ਕੀਤੀ, ਸਰਵਣ ਕੀਤਾ ਸੀ, ਹਾਜ਼ਰੀ ਉਦੋਂ ਲੱਗਦੀ ਜਦੋਂ ਸਾਡਾ ਮਨ ਹਾਜ਼ਰ ਹੋਵੇ। ਤਨ ਕਰਕੇ ਆ ਗਏ, ਜੇ ਮਨ ਹਾਜ਼ਰ ਨਹੀਂ ਹੋਇਆ ਤਾਂ ਹਾਜ਼ਰੀ ਨਹੀਂ ਲੱਗਣੀ। ਸੋ ਇਕਾਗਰਤਾ ਬਣਾ ਲਈਏ ਥੋੜ੍ਹਾ ਸਮਾਂ। ਧੰਨ ਦਸ਼ਮੇਸ਼ ਪਿਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਨੇ ਜੋ ਖਾਲਸਾ ਸਾਜਿਆ ਸੀ, ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਨੇ ਆਖਿਆ ਸੀ, ਜੈਤਿਆ ਇਹੋ ਜਿਹਾ ਖਾਲਸਾ ਸਾਜਾਂਗਾ ਜਿਹੜਾ ਲੱਖਾਂ ਵਿੱਚ ਖਲੋਤਾ ਹੋਇਆ ਵੱਖਰਾ ਹੀ ਨਜ਼ਰ ਆਵੇਗਾ। ਸੋ ਸੁਣਿਆ ਵੀ ਕਿਵੇਂ ਸਾਜਿਆ, ਪੰਜ ਪਿਆਰਿਆਂ ਦੀ ਜੋ ਸਤਿਗੁਰਾਂ ਨੇ ਚੋਣ ਕੀਤੀ, ਪੰਜਾਂ ਨੇ ਸਿਰ ਸੀਸ ਸਤਿਗੁਰਾਂ ਨੂੰ ਭੇਟ ਕੀਤੇ ਅਤੇ ਸਤਿਗੁਰਾਂ ਨੇ ਫਿਰ ਮਾਨ ਬੜਾ ਵੱਡਾ ਦਿੱਤਾ, ਉਹਨਾਂ ਅੱਗੇ ਆਪ ਹੱਥ ਜੋੜੇ, ਆਪ ਮੰਗ ਕੀਤੀ, ਖਾਲਸਾ ਜੀ ਤੁਸੀਂ ਅੰਮ੍ਰਿਤ ਛਕ ਲਿਆ, ਭਾਈ ਦਇਆ ਸਿੰਘ ਜੀ ਕਿਰਪਾ ਕਰ ਦਿਓ, ਮਿਹਰ ਕਰ ਦਿਓ, ਮੈਨੂੰ ਵੀ ਅੰਮ੍ਰਿਤ ਛਕਾਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਸੋ ਦਸ਼ਮੇਸ਼ ਪਿਤਾ ਨੇ ਆਖਿਆ ਸੀ, ਕੱਲ੍ਹ ਜੋ ਵਿਚਾਰ ਜਿੱਥੋਂ ਜਿੱਥੇ ਤੱਕ ਆਪਨੇ ਸਰਵਣ ਕੀਤਾ, ਮਹਾਰਾਜ ਕਹਿੰਦੇ ਦਇਆ ਸਿੰਘ ਅੰਮ੍ਰਿਤ ਛਕਾ, ਮਹਾਰਾਜ ਜੀ ਅਸੀਂ ਸੀਸ ਦਿੱਤਾ ਅੰਮ੍ਰਿਤ ਫਿਰ ਮਿਲਿਆ। ਉਹ ਦਇਆ ਸਿੰਘ ਮੇਰਾ ਵੀ ਸੀਸ ਹਾਜ਼ਰ ਹੈ, ਲੈ ਲਓ। ਮਹਾਰਾਜ ਗੁਰਸਿੱਖ ਵੀ ਇੱਕ ਸੀਸ ਦੇਵੇ ਅਤੇ ਗੁਰੂ ਵੀ ਇੱਕ ਸੀਸ ਦੇਵੇ, ਗੱਲ ਨਹੀਂ ਬਣੀ। ਮਹਾਰਾਜ ਕਹਿੰਦੇ ਅੱਛਾ ਚਲੋ ਅੰਮ੍ਰਿਤ ਛਕਾਓ, ਅੰਮ੍ਰਿਤ ਦੀ ਕੀਮਤ ਤਾਂ ਕੋਈ ਦੇ ਹੀ ਨਹੀਂ ਸਕਦਾ, ਅੰਮ੍ਰਿਤ ਦੀ ਕੀਮਤ ਸਿਰ ਦੇ ਕੇ ਵੀ ਦਿੱਤੀ ਨਹੀਂ ਜਾ ਸਕਦੀ, ਪਰ ਗੱਲ ਸੁਣ ਦਇਆ ਸਿੰਘਾ ਭੇਟਾ ਦਿਆਂਗਾ। ਕੀ ਭੇਟਾ? ਮੈਨੂੰ ਅੰਮ੍ਰਿਤ ਛਕਾਓ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਮੈਂ ਇਸ ਅੰਮ੍ਰਿਤ ਦੇ ਬਦਲੇ ਆਪਣਾ ਸਾਰਾ ਸਰਬੰਸ ਵਾਰ ਦਿਆਂਗਾ। ਬਚਨ ਕੀਤਾ, ਸਾਧ ਸੰਗਤ ਕਲਗੀਧਰ ਪਿਤਾ ਨੇ ਬਚਨ ਕੀਤਾ ਸੀ, ਵਾਰਾਂਗਾ ਸਰਬੰਸ ਮੈਂ ਸਾਰਾ, बदले अमृत सारंगा सुरवंश में सारा बदले ਤਨ ਦਸ਼ਮੇਸ਼ ਪਿਤਾ ਨੇ ਆਖਿਆ ਉਹ ਦਇਆ ਸਿੰਘਾ ਅੰਮ੍ਰਿਤ ਛਕਾ ਦੇ। ਹੁਣ ਅੰਮ੍ਰਿਤ ਆਪ ਹੀ ਤਿਆਰ ਕੀਤਾ ਸੀ, ਬਾਟਾ ਕੋਲ ਪਿਆ ਸੀ, ਜਿੱਥੇ ਪੰਜਾਂ ਨੂੰ ਛਕਾਇਆ ਸੀ ਆਪ ਵੀ ਛਕ ਸਕਦੇ ਸੀ ਪਰ ਨਹੀਂ ਛਕੇ। ਕਹਿੰਦੇ ਮੈਂ ਆਪਣੇ ਆਪ ਥੋੜਾ ਛਕ ਸਕਦਾ, ਤੁਸੀਂ ਛਕਾਓ। ਉਹ ਭਾਈ ਦਇਆ ਸਿੰਘ ਤੂੰ ਦਾਤਾ ਹੈ, ਹੁਣ ਮੈਂ ਮੰਗਤਾ ਹਾਂ। ਪਹਿਲਾਂ ਆਪ ਅੰਮ੍ਰਿਤ ਤਿਆਰ ਕੀਤਾ ਪਰ ਫਿਰ ਆਪ ਮੰਗਤੇ ਬਣ ਗਏ ਤੇ ਭਾਈ ਦਇਆ ਸਿੰਘ ਨੂੰ ਦਾਤਾ ਬਣਾ ਦਿੱਤਾ। ਛਕਾ ਦਿਓ ਅੰਮ੍ਰਿਤ ਦੇ ਦਾਤਿਆ ਅੰਮ੍ਰਿਤ ਪਿਲਾ ਦੇ ਮੈਨੂੰ, ਉਹ ਅੰਮ੍ਰਿਤ ਦੇ ਦਾਤਿਆ ਅੰਮ੍ਰਿਤ ਪਿਲਾ ਦੇ ਮੈਨੂੰ,
ਅੰਮ੍ਰਿਤ ਦੇ ਦਾਤਿਆ
ਅੰਮ੍ਰਿਤ ਪਿਲਾ ਦੇ ਮੈਨੂੰ,
ਅੰਮ੍ਰਿਤ ਦੇ ਦਾਤਿਆ
ਬਲਾ ਦੇ ਮੈਨੂੰ। ਅੰਮ੍ਰਿਤ ਬਲਾ ਦੇ ਮੈਨੂੰ, ਅੰਮ੍ਰਿਤ ਬਲਾ ਦੇ ਮੈਨੂੰ,
ਅੰਮ੍ਰਿਤ ਬਲਾ ਦੇ ਮੈਨੂੰ, ਅੰਮ੍ਰਿਤ ਬਲਾ ਦੇ ਮੈਨੂੰ।
ਪਿਤਾ ਨੇ ਖਾਲਸੇ ਦੇ ਅੱਗੇ ਹੱਥ ਜੋੜੇ ਸੀ ਤੇ ਕਹਿੰਦੇ ਮੈਨੂੰ ਅੰਮ੍ਰਿਤ ਛਕਾ ਦੇ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇ। ਸਤ ਸੰਗਤ ਜੀ, ਆਪ ਗੁਰੂ ਧੰਨ ਦਸ਼ਮੇਸ਼ ਪਿਤਾ ਖੁਦ ਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਦਸਵੇਂ ਸਤ ਸੰਗਤ ਜੀ ਵਾਰਸ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ, ਮਾਤਾ ਗੁਜਰ ਕੌਰ ਜੀ ਦੇ ਅੱਖੀਆਂ ਦੇ ਤਾਰੇ ਨੇ, ਉਹ ਸਾਧ ਸੰਗਤ ਖੁਦ ਆਪ ਨਾਰਾਇਣ ਆਪ ਰੱਬ ਦੁਨੀਆਂ ਵਿੱਚ ਆਇਆ ਹੋਵੇ ਫਿਰ ਵੀ ਹੱਥ ਜੋੜੀ ਕਿਉਂ ਛਕਿਆ? ਮਾਰਨ ਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਪੈ ਗਈ? ਉਹ ਤੇ ਸਾਧ ਸੰਗਤ ਮੁਕਤੀਆਂ ਦੇਣ ਵਾਲੇ ਨੇ, ਮੁਕਤੀ ਦਾਤੇ ਨੇ, ਉਹਨਾਂ ਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਪੈ ਗਈ? ਅੱਜ ਕਈ ਕਹਿੰਦੇ ਨੇ ਅੰਮ੍ਰਿਤ ਛਕਣ ਦੀ ਕੀ ਲੋੜ, ਸਾਨੂੰ ਕੀ ਲੋੜ? ਪਰ ਮਾਰਨ ਨੇ ਅੰਮ੍ਰਿਤ ਛਕਿਆ ਸੀ। ਕਿਉਂ ਛਕਿਆ ਸੀ? ਅੱਜ ਕਹਿੰਦੇ ਨੇ, ਕਹਿੰਦੇ ਸਾਡਾ ਤੇ ਮਨ ਸਾਫ਼ ਹੈ ਜੀ, ਅੰਮ੍ਰਿਤ ਛਕਣ ਦੀ ਸਾਨੂੰ ਲੋੜ ਹੀ ਨਹੀਂ। ਪਰ ਕਲਗੀਧਰ ਪਿਤਾ ਤੋਂ ਵੱਧ ਮਨ ਸਾਫ਼ ਤੇ ਨਹੀਂ ਹੋ ਸਕਦਾ ਸਾਡਾ। ਧੰਨ ਦਸ਼ਮੇਸ਼ ਪਿਤਾ ਨੇ ਖੁਦ ਆਪ ਅੰਮ੍ਰਿਤ ਛਕਿਆ, ਉਹਨਾਂ ਦਾ ਮਨ ਸਾਫ਼ ਨਹੀਂ ਸੀ। ਛਕਿਆ ਉਹ ਕਹਿੰਦੇ ਇਹ ਜੋ ਮਰਿਆਦਾ ਚਲਾ ਦਿੱਤੀ ਕਹਿੰਦੇ ਜੇ ਮੈਂ ਆਪ ਨਾ ਛਕਿਆ ਤੇ ਹੋਰ ਕਿਵੇਂ ਛਕਣਗੇ। ਸਤ ਸੰਗਤ ਜੀ ਧੰਨ ਦਸ਼ਮੇਸ਼ ਪਿਤਾ ਨੇ ਖੁਦ ਆਪ ਅੰਮ੍ਰਿਤ ਛਕਿਆ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਤੇ ਬਚਨ ਕੀਤਾ ਸੀ ਦਇਆ ਸਿੰਘ ਅੰਮ੍ਰਿਤ ਛਕਾ ਦੇ, ਮੈਨੂੰ ਸਿੰਘ ਬਣਾ ਦੇ, ਆਪਣਾ ਸਾਰਾ ਸਰਬੰਸ ਵਾਰਾਂਗਾ। ਜਿਹੜਾ ਬਚਨ ਕੀਤਾ ਸੀ ਫਿਰ ਉਹ ਬਚਨ ਪੂਰਾ ਵੀ ਕਰਨਾ। ਬਚਨ ਕਰੇ ਸੋ ਖਿਸਕ ਜਾਏ ਸੋਈ ਨਰ
ਕੱਚਾ
ਕੱਚਾ। ਬਾਣੀ ਨੇ ਤਾਂ ਉਹਨੂੰ ਕੱਚੇ ਦਾ ਦਰਜਾ ਦੇ ਦਿੱਤਾ ਜਿਹੜਾ ਬਚਨ ਕਰਕੇ ਖਿਸਕ ਜਾਂਦਾ। ਤੇ ਹੁਣ ਮਨਾਂ 'ਚ ਝਾਤੀ ਮਾਰ ਕੇ ਵੇਖ ਲਓ, ਜਿਹੜੇ ਦਸ ਦਸ ਵਾਰੀ ਅੰਮ੍ਰਿਤ ਛਕੀ ਫਿਰਦੇ ਨੇ ਉਹ ਖਿਸਕੇ ਨੇ। ਜਿਹੜੇ ਸਾਧ ਸੰਗਤ ਪੰਜਾਂ ਪਿਆਰਿਆਂ ਸਾਹਮਣੇ ਬਚਨ ਕੀਤਾ ਹੋਵੇ, ਚਲੋ ਦੁਨੀਆਂ ਦੀ ਗੱਲ ਛੱਡੋ, ਦੁਨੀਆਂ 'ਚ ਬਥੇਰੇ ਬਚਨ ਕਰ ਲੈਂਦੇ ਆਪਾਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬਚਨ ਕੀਤਾ ਹੋਵੇ, ਪੰਜਾਂ ਪਿਆਰਿਆਂ ਦੇ ਸਾਹਮਣੇ ਬਚਨ ਕੀਤਾ ਹੋਵੇ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰਿਓ, ਮੈਂ ਕਿਰਪਾਨ ਪਾ ਲਈ, ਹੁਣ ਮੈਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ, ਹੁਣ ਮੇਰੇ 'ਤੇ ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਇਹੀ ਹੁੰਦੀ ਹੈ ਨਾ ਬੇਨਤੀ ਉਸ ਸਮੇਂ, ਸੱਚੇ ਪਾਤਸ਼ਾਹ ਨਿਭਾਵਾਂਗਾ, ਪਰ ਜਦੋਂ ਸਾਲ ਕੁ ਪਿੱਛੋਂ ਕਿਰਪਾਨ ਕਿੱਲੇ 'ਤੇ ਟੰਗ ਰਹਿੰਦਾ, ਫਿਰ ਦੁਬਾਰਾ ਪੰਜਾਂ ਪਿਆਰਾਂ ਕੋਲ ਜਾਂਦਾ, ਉਦੋਂ ਬਚਨ ਕਿੱਧਰ ਜਾਂਦਾ? ਪੰਜਾਂ ਪਿਆਰਿਆਂ ਸਾਹਮਣੇ ਕੀਤਾ ਬਚਨ ਮੋੜ ਦਿੱਤਾ, ਫਿਰ ਕਹਿੰਦਾ ਜੀ ਮੈਨੂੰ ਤਾਂ ਜੀ ਰਿਸ਼ਤੇਦਾਰਾਂ ਨੇ ਕਿਹਾ ਸੀ, ਫਲਾਣਾ ਕਹਿੰਦਾ ਜੇ ਤੂੰ ਨਾ ਪੀਤੀ ਤੇ ਮੈਂ ਰੁੱਸ ਜਾਵਾਂਗਾ। ਉਹ ਦੁਨੀਆਂ ਦੇ ਰੁੱਸਣ ਦੀ ਤੈਨੂੰ ਫਿਕਰ ਹੈ, ਗੁਰੂ ਰੁੱਸ ਗਿਆ ਤੇ ਫਿਰ ਕੀ ਬਣੇਗਾ? ਦੁਨੀਆਂ ਰੁੱਸ ਗਈ, ਜੇ ਦੁਨੀਆਂ ਰੁੱਸ ਗਈ ਤੇ ਸਰ ਜਾਣਾ, ਪਰ ਜੇ ਗੁਰੂ ਰੁੱਸ ਗਿਆ ਨਾ ਫਿਰ ਥੋੜਾ ਸਰਨਾ। ਕੱਲ ਵੀ ਸਰਵਣ ਕੀਤਾ ਸੀ, ਸਾਨੂੰ ਗੁਰੂ ਦੀ ਲੋੜ ਹੈ, ਗੁਰੂ ਨੂੰ ਸਾਡੀ ਲੋੜ ਨਹੀਂ, ਸਾਨੂੰ ਲੋੜ ਹੈ ਸੇਵਾ ਕਰਨੇ, ਉਹ ਵੀ ਆਪਣੀ ਲੋੜ ਨੂੰ, ਨਾਮ ਜਪਨੇ ਆ ਉਹ ਵੀ ਆਪਣੀ ਲੋੜ ਨੂੰ, ਸਾਨੂੰ ਲੋੜ ਹੈ ਗੁਰੂ ਦੀ। ਸਾਧ ਸੰਗਤ ਜੀ ਅੱਜ ਬਚਨ ਕਰਕੇ ਅਸੀਂ ਵੀ ਬਹੁਤ ਜਲਦੀ ਮੁੱਕਰ ਜਾਂਦੇ ਹਾਂ, ਉਦੋਂ ਤੇ ਕਹਿ ਹੀ ਦੇਣਾ ਤਨ ਵੀ ਗੁਰੂ ਦਾ, ਮਨ ਵੀ ਗੁਰੂ ਦਾ, ਧਨ ਵੀ ਗੁਰੂ ਦਾ, ਸਾਰਾ ਕੁਝ ਗੁਰੂ ਦਾ, ਪਰ ਥੋੜੇ ਸਮੇਂ ਬਾਅਦ ਖਿਸਕ ਜਾਈਦਾ। ਪਰ ਮਹਾਰਾਜ ਕਹਿੰਦੇ ਉਹ ਕੱਚੇ ਨੇ ਜਿਹੜੇ ਬਚਨ ਕਰਕੇ ਮੁਨਕਰ ਹੋ ਜਾਂਦੇ ਨੇ। ਦੁਨੀਆਂ ਨਾਲ ਕੀਤਾ ਬਚਨ, ਚਲੋ ਹੋ ਸਕਦਾ ਮਾਫ਼ੀ ਮਿਲ ਜਾਵੇ, ਮੁੱਕਰ ਜਾਂਦੀ ਦੁਨੀਆਂ ਮੁੱਕਰਦੀ ਆਈ ਹੈ, ਸਾਧ ਸੰਗਤ ਜੀ ਮੁੱਕਰ ਜਾਂਦੇ ਨੇ, ਵਿਰਲੇ ਨੇ ਜਿਹੜੇ ਬਚਨ ਕਰਕੇ ਤੋੜ ਨਿਭਾਉਂਦੇ ਹੋਣ, ਪਰ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕੀਤਾ ਬਚਨ, ਖਾਲਸੇ ਦੇ ਨਾਲ ਕੀਤਾ ਬਚਨ, ਜਿਹੜਾ ਮੁੱਕਰਦਾ ਉਹਨੂੰ ਮਾਫ਼ੀ ਨਹੀਂ, ਉਹ ਥੋੜ੍ਹਾ ਮਾਫ਼ੀ ਮਿਲਣੀ। ਸਾਧ ਸੰਗਤ ਜੀ ਅੰਮ੍ਰਿਤ ਛਕ ਲਿਆ ਤੇ ਫਿਰ ਅਰਦਾਸ ਵੀ ਕਰੋ, ਮਹਾਰਾਜ ਸਿੱਖੀ ਕੇਸਾਂ ਤੇ ਸਵਾਸਾਂ ਸੰਗ
ਨਿਭ ਜਾਵੇ,
ਨਿਭ ਜਾਵੇ। ਅਰਦਾਸ ਪੀਰ ਮਰੀਦਾਂ ਪਿਰਹੜੀ ਉਹ ਨਿਭ ਹੈ, ਨਿਭਾਉਣ ਦੀ ਸ਼ਕਤੀ ਬੜੀ, ਸਤਿਗੁਰ ਦੀ ਕਿਰਪਾ ਹੋ ਜਾਵੇ ਫਿਰ ਹੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਸਕਦੀ। ਪਰ ਅਰਦਾਸ ਕਰਦੇ ਰਹੋ, ਬੇਨਤੀਆਂ ਕਰਦੇ ਰਹੋ, ਸੱਚੇ ਪਾਤਸ਼ਾਹ ਕਿਰਪਾ ਕਰਿਓ ਡੋਲਣ ਤੇ, ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਮਹਾਰਾਜ ਹੱਥ ਦੇ ਕੇ ਰੱਖਿਓ ਕਿਤੇ ਡੋਲ ਨਾ ਜਾਈਏ, ਮੇਰ ਕਰ ਦਿਓ ਕਿਤੇ ਡੋਲ ਨਾ ਜਾਵੇ, ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ, ਕਿਤੇ ਡੋਲ ਨਾ ਜਾਵੇ, ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ, ਸਾਰੇ ਪੜੋ ਸਾਰੇ ਬੋਲੋ ਭਾਈ,
ਹਾਂ
ਕਰਦੇ ਰਹੋ ਬੇਨਤੀ ਕਰਦੇ ਰਹੋ ਮਹਾਰਾਜ ਜੀ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ। ਰੋਜ਼ ਬੇਨਤੀ ਕਰਾਂਗੇ ਨਾ ਤੇ ਫਿਰ ਸਤਿਗੁਰ ਮਿਹਰ ਕਰਨਗੇ। ਪਰ ਸਾਡਾ ਹਾਲ ਕੀ ਹੈ, ਅਸੀਂ ਥੋੜ੍ਹੀ ਜਿਹੀ ਬਾਣੀ ਪੜ੍ਹਨ ਲੱਗ ਜਾਈ ਤੇ ਆਪਣੇ ਆਪ ਨੂੰ ਹੋ ਜਾਂਦਾ ਹੁਣ ਤੇ ਪੂਰਾ ਹੋ ਗਿਆ, ਹੁਣ ਤੇ ਮੈਂ ਪੂਰਾ ਬਣ ਗਿਆ। ਇਸੇ ਕਰਕੇ ਸਾਧ ਸੰਗਤ ਅਸੀਂ ਡੋਲ ਜਾਂਦੇ। ਗੁਰਸਿੱਖ ਸਦਾ ਆਪਣੇ ਆਪ ਨੂੰ ਨੀਵਾਂ ਸਮਝੇ, ਸਦਾ ਆਪਣੇ ਆਪ ਵਿੱਚ ਨਿਮਰਤਾ, ਉਹ ਅਜੇ ਤੇ ਉਹ ਮੰਜ਼ਿਲ ਬੜੀ ਦੂਰ, ਬਹੁਤ ਦੂਰ। ਪਰ ਇੱਥੇ ਥੋੜ੍ਹਾ ਜਿਹਾ ਕੋਈ ਨਿਤਨੇਮ ਕਰਨ ਲੱਗ ਜਾਵੇ, ਮਨ ਵਿੱਚ ਹਉਮੈ ਹੋ ਜਾਂਦਾ, ਹੰਕਾਰ ਹੋ ਜਾਂਦਾ। ਬੀਬੀ ਕੋਲ ਦੱਸਦਾ ਫਿਰਦਾ, ਮੈਂ ਤੇ ਜੀ ਬੜੀ ਬਾਣੀ ਪੜ੍ਹਨਾ, ਮੇਰਾ ਬੜਾ ਨਿਤਨੇਮ ਹੈ, ਮੈਂ ਤੇ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰ ਦਿੰਦਾ, ਮੈਂ ਤੇ ਇੰਨੇ ਚੌਪੀ ਸਾਹਿਬ ਦੇ ਪਾਠ ਕਰ ਦਿੰਦਾ, ਮੈਂ ਤੇ ਇੰਨੇ ਜਪਜੀ ਸਾਹਿਬ ਦੇ ਪਾਠ ਕਰ ਦਿੰਦਾ, ਹਉਮੈ ਆ ਜਾਂਦੀ ਮਨ ਕੋਲ। ਪਰ ਮਹਾਰਾਜ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇੱਕ। ਜਾਂ ਤੇ ਹਉਮੈ ਹੋਵੇਗੀ ਜਾਂ ਨਾਮ ਹੋਵੇਗਾ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ, ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ, ਇੱਕ ਚੀਜ਼ ਦਾ ਵਾਸਤਾ ਹੋਵੇਗਾ। ਜਿਹੜਾ ਬੰਦਾ ਸਦਾ ਹਉਮੈ ਦੇ ਵਿੱਚ ਤੁਰਿਆ ਫਿਰਦਾ ਨਾ, ਮੈਂ ਇੰਨਾ ਨਾਮ ਜਪਣਾ, ਮੈਂ ਇੰਨਾ ਸਿਮਰਨ ਕਰਨਾ, ਮੇਰੀ ਇੰਨੀ ਸੇਵਾ, ਸਮਝ ਲਓ ਇਹ ਜੇ ਖਾਲੀ ਵੀ ਤੁਰਿਆ, ਇਹਦੇ ਪੱਲੇ ਕੱਖ ਵੀ ਨਹੀਂ ਪਿਆ। ਤੇ ਸਾਧ ਸੰਗਤ ਰੋਜ਼ ਪੜ੍ਹਦੇ ਹੋ ਸੁਖਮਨੀ ਸਾਹਿਬ ਵਿੱਚ, ਆਪਸ ਕੋ ਜੋ ਜਾਣਾ ਨੀਚਾ ਸੂਗ ਨਹੀਂ ਹੈ, ਸਭ ਤੇ ਉਹ ਸਭ ਤੋਂ ਵੱਡਾ ਹੈ। ਨਿਮਰਤਾ ਜਿੰਨੀ ਹੋ ਸਕੇ ਨਿਮਰਤਾ, ਸੱਚੇ ਪਾਤਸ਼ਾਹ ਮਿਹਰ ਕਰਿਓ ਸਾਡਾ ਮਨ ਕਿਤੇ ਡੋਲ ਨਾ ਜਾਵੇ। ਪੂਰੇ ਬਣਨਾ ਬੜਾ ਔਖਾ, ਪੂਰਾ ਜਿਹੜਾ ਹੋ ਜਾਂਦਾ ਨਾ ਉਹ ਦੱਸ ਨਹੀਂ ਸਕਦਾ, ਉਹ ਕਹਿ ਨਹੀਂ ਸਕਦਾ, ਉਹ ਰੌਲਾ ਨਹੀਂ ਪਾਉਂਦੇ ਵੀ ਹੁਣ ਮੈਂ ਬੜਾ ਜਪ ਤਪ ਹੋ ਗਿਆ। ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਕਦੀ ਆਖਿਆ ਸੀ ਉਹਨਾਂ ਨੇ ਮੈਂ ਪੂਰਾ ਹੋ ਗਿਆ ਨਿਮਰਤਾ, ਸਦਾ ਨੀਵੇਂ। ਸੰਤ ਬਾਬਾ ਅਤਰ ਸਿੰਘ ਮਹਾਰਾਜ ਸਦਾ ਨੀਵੇਂ, ਬੜੀ ਨਿਮਰਤਾ ਸੀ ਉਹਨਾਂ ਦੇ ਵਿੱਚ, ਬਹੁਤ ਨਿਮਰਤਾ, ਬਹੁਤ ਸਾਧ ਸੰਗਤ। ਜੇ ਅੱਜ ਵੇਖਿਆ ਜਾਵੇ ਨਾ, ਈਰਖਾ ਕਰਨ ਵਾਲੇ ਲੋਕ ਅੱਜ ਵੀ ਬੜੇ ਨੇ, ਨਿੰਦਿਆ ਕਰਨ ਵਾਲੇ ਲੋਕ ਅੱਜ ਵੀ ਬੜੇ ਨੇ, ਜੇ ਅੱਜ ਨੇ ਤੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਵੇਲੇ ਕੋਈ ਘੱਟ ਨਹੀਂ, ਉਦੋਂ ਵੀ ਕੋਈ ਘੱਟ ਨਹੀਂ ਸਨ। ਸੰਤ ਮਹਾਰਾਜ ਦਾ ਇੱਕ ਐਸਾ ਖੇਡ ਵਰਤੀ, ਉਹ ਈਰਖਾ ਕਰਨ ਵਾਲਾ ਸਾਧ ਸੰਗਤ ਜੀ, ਜੇ ਉਹ ਕੰਮ ਹੈ ਨਿੰਦਿਆ ਕਰਨ ਵਾਲਿਆਂ ਦਾ, ਕੁਝ ਨਾ ਕੁਝ ਗੱਲਾਂ ਐਸੀਆਂ ਬਣਾਉਂਦੇ ਨੇ। ਉਹਨਾਂ ਨੇ ਵੀ ਸੰਤ ਮਹਾਰਾਜ ਦੇ ਵਿਰੁੱਧ, ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਜਿੱਥੇ ਸਾਰੀ ਦੁਨੀਆਂ ਵਿੱਚ ਸੋਭਾ ਵਡਿਆਈ ਹੋ ਰਹੀ, ਉੱਥੇ ਸਾਧ ਸੰਗਤ ਜੀ ਉਹ ਨਿੰਦਿਆ ਕਰਨ ਵਾਲਾ ਵੀ ਐਸਾ ਸੀ, ਮਨਮੁਖ ਮਨਮੁਖ ਇਸ਼ਤਿਹਾਰ ਛਪਾ ਲਏ, ਉਹ ਇਸ਼ਤਿਹਾਰ ਛਪਾ ਕੇ ਲਿਖ ਹੀ ਲਿਆ, ਕਹਿੰਦੇ ਰਾੜੇ ਦੀ ਧੱਕੀ ਦੇ ਵਿੱਚ ਕੋਈ ਠੱਗ ਬਹਿ ਗਏ, ਰੱਬ ਨੂੰ ਠੱਗ ਕਹਿੰਦੀ ਸੀ। ਕਈ ਵਾਰੀ ਐਸਾ ਹੋ ਜਾਂਦਾ ਹੈ, ਕਈ ਲੋਕ ਐਸੀ ਮਨਮਤ ਵਰਤ ਜਾਂਦੇ ਨੇ, ਉਹ ਠੱਗ ਨੂੰ ਰੱਬ ਕਹਿ ਦਿੰਦੇ ਤੇ ਰੱਬ ਨੂੰ ਠੱਗ ਕਹਿ ਦਿੰਦੇ, ਐਸੀ ਵੀ ਖੇਡ ਵਰਤ ਜਾਂਦੀ। ਸਾਰੀ ਦੁਨੀਆ ਮਹਾਰਾਜ ਨੂੰ ਰੱਬ ਮੰਨਦੀ ਸੀ, ਪਰ ਸਾਧ ਸੰਗਤ ਜੀ ਉਹ ਇੱਕ ਐਸਾ ਉਹ ਠੱਗੀ ਕਹੀ ਜਾਂਦਾ, ਲਿਖ ਲਿਆ, ਕਹਿੰਦੇ ਬਚੋ ਬਾਈ ਉੱਥੇ ਕੋਈ ਨਾ ਜਾਵੇ, ਇਸ਼ਤਿਹਾਰ ਲਾਉਂਦਾ ਫਿਰਦਾ। ਸੰਤ ਮਹਾਰਾਜ ਦੀਵਾਨ 'ਤੇ ਜਾ ਰਹੇ, ਗੱਡੀ ਰੋਕ ਲਈ, ਉਹ ਇਸ਼ਤਿਹਾਰ ਲਾ ਰਿਹਾ ਸੀ ਕੰਧ ਦੇ ਉੱਪਰ, ਹੁਣ ਡਰਦਾ ਵੀ ਸ਼ਾਇਦ ਚਿੜਕਣਗੇ ਮੈਨੂੰ ਜਾਂ ਸੇਵਾਦਾਰ ਕਿਤੇ ਕੁਟਾਪਾ ਹੀ ਨਾ ਚਾੜ ਦੇਣ, ਡਰ ਲੱਗਦਾ। ਸੋ ਸਾਧ ਸੰਗਤ, ਸੰਤ ਮਹਾਰਾਜ ਨੇ ਉਸ ਸਮੇਂ ਆਵਾਜ਼ ਮਾਰੀ, ਬਾਹਰ ਆ ਗਏ ਆਪ ਮਹਾਰਾਜ। ਉਹ ਕਹਿੰਦੇ ਪ੍ਰੇਮੀਆਂ ਗੱਲ ਸੁਣ, ਤੇਰੇ ਕੋਲ ਸਾਈਕਲ ਹੈ, ਪੈਂਡਲ ਮਾਰਨੇ ਪੈਂਦੇ ਨੇ, ਬੜੀ ਮਿਹਨਤ ਕਰਨੀ ਪੈਂਦੀ, ਆ ਜਾ ਗੱਡੀ 'ਚ ਬਹਿ ਜਾ, ਜਿੱਥੇ ਕਹੇਗਾ ਉੱਥੇ ਗੱਡੀ ਰੋਕ ਲਿਆ ਕਰਾਂਗੇ, ਤੇਰੇ ਨਾਲ ਅਸੀਂ ਇਸ਼ਤਿਹਾਰ ਲਵਾ ਦਿੰਦੇ, ਆਪ ਲਵਾ ਦਿੰਦੇ। ਇਹ ਹੈ ਨਿਮਰਤਾ। ਉਹ ਕਿਤੇ ਆਖਿਆ ਮੈਂ ਰੱਬ ਬਣ ਗਿਆ, ਚਰਨਾਂ 'ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਮਾਫ਼ ਕਰ ਦਿਓ, ਭੁੱਲ ਹੋ ਗਈ। ਸਾਧੂਆਂ ਦੇ ਬੋਲ, ਸੰਤ ਮਹਾਰਾਜ, ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਜਦੋਂ ਬੋਲਦੇ ਸੀ ਨਾ ਸਤ ਸੰਗਤ ਜੀ, ਅੱਜ ਧੰਨ ਉਹ ਰੂਹਾਂ ਨੇ, ਉਹ ਅੱਖਾਂ ਧੰਨ ਨੇ ਜਿਨ੍ਹਾਂ ਨੇ ਸੰਤ ਮਹਾਰਾਜ ਦੇ ਦਰਸ਼ਨ ਕੀਤੇ ਹੋਣਗੇ, ਮੇਰੀਆਂ ਤੇ ਉਹਨਾਂ ਦੇ ਚਰਨਾਂ 'ਤੇ ਨਮਸਕਾਰਾਂ ਨੇ ਜਿਨ੍ਹਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ। ਸੋ ਸਾਧ ਸੰਗਤ, ਕਿਉਂਕਿ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੀ ਦਾਸ ਨੇ ਕੁਝ ਸਮਾਂ ਸੰਗਤ ਕੀਤੀ, ਆ ਉਹਨਾਂ ਦੀ ਬਖਸ਼ਿਸ਼ ਹੈ ਜੋ ਆਪ ਜੀ ਦੇ ਚਰਨਾਂ ਦੇ ਜੋੜੇ ਝਾੜੀ ਦੇ ਹੈ।
ਤੇ ਸਾਧ ਸੰਗਤ ਜੀ ਉਹਨਾਂ ਦੀ ਇਤਨੀ ਕਮਾਈ ਸੀ, ਜਪ ਤਪ ਸੀ, ਪਰ ਜੋ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਫਿਰ ਜਿਨ੍ਹਾਂ ਦੇ ਸੇਵਕਾਂ ਵਿੱਚ ਇੰਨੀਆਂ ਕਮਾਈਆਂ, ਇੰਨੀਆਂ ਪਾਵਰਾਂ, ਉਹ ਕਥਨ ਤੋਂ ਬਾਹਰ ਦੀ ਗੱਲ ਹੈ ਤੇ ਉਹਨਾਂ ਦਾ ਕਿੰਨਾ ਕੁ ਜਪ ਤਪ ਹੋਏਗਾ, ਇਹ ਤੇ ਕਹਿਣ ਤੋਂ ਬਹੁਤ ਦੂਰ ਦੀ ਗੱਲ ਹੈ। ਤੇ ਜਿਹਵਾ ਏਕ ਕਵਨ ਗੁਣ ਕਹੀਏ, ਉਹਨਾਂ ਦੀ ਮਹਿਮਾ, ਰੱਬ ਦੇ ਪਿਆਰਿਆਂ ਦੀ ਮਹਿਮਾ, ਜੇ ਪਰਮੇਸ਼ਰ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਪਰਮੇਸ਼ਰ ਦੇ ਪਿਆਰਿਆਂ ਦੇ ਗੁਣ ਵੀ ਬਿਆਨ ਨਹੀਂ ਕੀਤੇ ਜਾ ਸਕਦੇ ਜਿਨ੍ਹਾਂ ਨੇ ਨਾਮ ਜਪੇ। ਸੋ ਸਾਧ ਸੰਗਤ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਅੱਜ ਉਹ ਸੰਤ ਮਹਾਰਾਜ ਹਰ ਪਾਸੇ ਘਰ ਘਰ ਵਿੱਚ ਜੈ ਜੈਕਾਰ, ਉਹ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ, ਸਭ ਕੋਈ ਸਾਰੀ ਦੁਨੀਆਂ ਵਿੱਚ ਜੈ ਜੈਕਾਰ ਹੋ ਰਹੀ ਸੰਤ ਮਹਾਰਾਜ ਦੇ ਨਾਮ ਦੀ। ਸੋ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਸੀ, ਜਿਨ੍ਹਾਂ ਨੇ ਨਾਮ ਜਪਿਆ ਹੁੰਦਾ, ਉਹ ਦੱਸਦੇ ਨਹੀਂ, ਉਹ ਹੋਮੇ ਨਹੀਂ ਹੁੰਦੀ ਉਹਨਾਂ ਵਿੱਚ, ਉਹ ਸਦਾ ਨਿਮਰਤਾ ਵਿੱਚ ਰਹਿੰਦੇ ਨੇ। ਸਰਵਣ ਕੀਤਾ ਸੀ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ, ਹੋਮੇ ਵਿੱਚ ਜਾਏ, ਹੋਮੇ ਨੂੰ ਮਾਰ ਕੇ ਕਰੋ ਸੇਵਾ। ਫਿਰ ਸੇਵਾ ਕੀਤੀ ਪ੍ਰਵਾਨ ਹੁੰਦੀ, ਫਿਰ ਸਾਧ ਸੰਗਤ ਜੀ ਉਹ ਕੀਤੀ ਸੇਵਾ ਸਫਲ ਹੁੰਦੀ ਹੈ। ਤੇ ਜੇ ਮਨ ਵਿੱਚ ਹੋਮੇ ਹੰਕਾਰ ਹੈ ਤੇ ਫਿਰ ਸਾਰੀ ਜ਼ਿੰਦਗੀ ਭਾਵੇਂ ਮੱਥੇ ਟੇਕੀ ਜੀ, ਕੁਝ ਵੀ ਪੱਲੇ ਨਹੀਂ, ਪਰ ਹੋਮੇ ਆ ਜਾਂਦੀ ਥੋੜ੍ਹਾ ਨਿਤਨੇਮ ਕਰਕੇ, ਥੋੜ੍ਹੀ ਬਾਣੀ ਪੜ੍ਹ ਕੇ ਮਨ ਵਿੱਚ ਮਾਨ ਹੰਕਾਰ ਹੋ ਜਾਂਦਾ, ਹੋਮੇ ਆ ਜਾਂਦੀ ਹੈ। ਇੰਨੇ ਸਮਾਂ ਮੈਂ ਸੇਵਾ ਕਰ ਲਈ, ਮੈਂ ਇੰਨੇ ਸਾਲ ਸੇਵਾ ਕਰ ਲਈ, ਪਰ ਸਾਧ ਸੰਗਤ ਜੀ ਜੇ ਮਾਨ ਆ ਗਿਆ ਕੁਝ ਵੀ ਪੱਲੇ ਨਹੀਂ ਪੈਣ। ਇੱਥੇ ਤੇ ਬਾਣੀ ਦਾ ਕੀ ਫੈਸਲਾ ਹੈ, ਹੋਮੇ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ, ਹੋਮੇ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਸਦਾ ਨਿਮਰਤਾ, ਜੇ ਕੁਝ ਲੈਣਾ ਨਾ ਤੇ ਨੀਵੇਂ ਹੋ ਕੇ, ਜਿਹਨੂੰ ਵੀ ਗੁਰੂ ਨਾਨਕ ਦੇ ਘਰ ਵਿੱਚੋਂ ਦਾਤਾਂ ਮਿਲੀਆਂ ਨੇ ਨੀਵੇਂ ਹੋ ਕੇ ਮਿਲੀਆਂ ਨੇ। ਬੜੀ ਨਿਮਰਤਾ ਸੀ ਭਾਈ ਲਹਿਣਾ ਜੀ ਦੇ ਵਿੱਚ, ਤਾਂ ਹੀ ਗੁਰੂ ਅੰਗਦ ਦੇਵ ਮਹਾਰਾਜ ਬਣੇ। ਬਾਬਾ ਅਮਰਦਾਸ ਜੀ 'ਚ ਬੜੀ ਨਿਮਰਤਾ ਸੀ, ਦੁਨੀਆ ਬੜਾ ਕੁਝ ਕਹਿੰਦੀ ਸੀ, ਕਹਿੰਦੇ ਉਹ ਕਹਿੰਦੇ ਘਰ ਇਹਨੂੰ ਰੋਟੀ ਨਹੀਂ ਮਿਲਦੀ, ਕੁੜਮਾਂ ਦੇ ਘਰ ਵਿੱਚ ਤੁਰਿਆ ਫਿਰਦਾ, ਰੋਟੀਆਂ ਦਾ ਮਾਰਿਆ, ਪ੍ਰਸ਼ਾਦਾ ਨਹੀਂ ਮਿਲਦਾ, ਕਹਿੰਦੇ ਇਹਨੂੰ ਘਰ ਵਿੱਚ ਐਸੇ ਵੀ ਬੋਲ ਸੀ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਨੇ ਨਿਮਰਤਾ ਰੱਖੀ ਸੀ, ਤੇ ਸਾਧ ਸੰਗਤ ਵੇਖੋ ਫਿਰ ਗੁਰੂ ਬਣ ਗਏ, ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਸੀ, ਨਿਮਰਤਾ ਉਹਨਾਂ ਵਿੱਚ ਵੀ ਬੜੀ ਸੀ, ਐਵੇਂ ਨਹੀਂ ਗੱਦੀਆਂ ਮਿਲ ਗਈਆਂ। ਐਵੇਂ ਮਾਣ ਨਹੀਂ ਮਿਲ ਜਾਂਦਾ, ਐਵੇਂ ਦੁਨੀਆਂ ਦੀ ਵਡਿਆਈ ਨਹੀਂ ਮਿਲ ਜਾਂਦੀ, ਨਿਮਰਤਾ ਰੱਖਣੀ ਪੈਂਦੀ ਹੈ। ਹਉਮੈ ਹੰਕਾਰ ਕਰਨ ਵਾਲਾ ਬੰਦਾ ਸਤਸੰਗ ਜੀ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ, ਜਿੰਨਾ ਹੋ ਸਕੇ ਨੀਵੇਂ ਹੋ ਜਾਈਏ। ਸੋ ਸਤਸੰਗ ਧਰਤੀ ਦੇ ਆਮ, ਚਲੋ ਆਮ ਵੇਖ ਲਓ, ਬਾਰਿਸ਼ਾਂ ਪੈਂਦੀਆਂ ਨੇ, ਜਿੰਨੇ ਉੱਚੇ ਟਿੱਬੇ ਨੇ ਉਹ ਸੁੱਕੇ ਰਹਿ ਜਾਂਦੇ, ਤੇ ਜਿੰਨਾ ਨੀਵੀਂ ਧਰਤੀ ਹੁੰਦੀ ਪਾਣੀ ਉੱਧਰ ਨੂੰ ਦੌੜਿਆ ਜਾਂਦਾ, ਉਧਰ ਨੂੰ ਪਾਣੀ ਦੌੜਦਾ। ਸਾਧ ਸੰਗਤ ਨੀਵੇਂ ਹੋ ਜਾਵਾਂਗੇ, ਨਾਮ ਵੀ ਸਾਡੇ ਆਪਣੇ ਆਪ ਝੋਲੀ ਵਿੱਚ ਆ ਜਾਏਗਾ। ਜਿੰਨਾ ਚਿਰ ਹੋਮੇ ਰਹੀ ਉਹਨਾਂ ਚਿਰ ਨਾਮ ਅੰਦਰ ਵੱਸ ਨਹੀਂ ਸਕਦਾ। ਨਿਮਰਤਾ, ਸੋ ਜੋ ਵਿਚਾਰ ਹੈ ਧੰਨ ਦਸ਼ਮੇਸ਼ ਪਿਤਾ ਨੇ ਨਿਮਰਤਾ ਰੱਖੀ, ਖਾਲਸੇ ਦੇ ਅੱਗੇ ਹੱਥ ਜੋੜੇ ਨੇ, ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ। ਮਹਾਰਾਜ ਕਹਿਣ ਲੱਗੇ, ਦਇਆ ਸਿੰਘਾ ਅੰਮ੍ਰਿਤ ਛਕਾ ਮੈਂ ਇਹਦੀ ਕੀਮਤ ਨਹੀਂ ਦੇ ਸਕਦਾ, ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ। ਸੁਣ ਦਇਆ ਸਿੰਘ, ਜੋ ਜੋ ਭੇਟ ਮੈਂ ਚੜਾਵਾਂ, ਬਹੁਤ ਕੁਝ ਭੇਟ ਚੜਾਵਾਂਗਾ। ਸੁਣ ਕੀ ਮਹਾਰਾਜ ਕਹਿੰਦੇ, ਹੱਥ ਮੇਂ ਨਾ ਬਾਜ ਹੋਗਾ, ਸਿਰ ਪੇ ਨਾ ਤਾਜ ਹੋਗਾ, ਖੁਸ ਗਿਆ ਰਾਜ ਹੋਗਾ, ਲਾਵਾਰਸ ਕਹਿਲਾਊਂਗਾ, ਹੋਊਂਗਾ ਅਕੇਲਾ ਔਰ ਫਿਰੂੰਗਾ ਮੈਂ ਜੰਗਲੋਂ ਮੈਂ, ਪਲੰਗੋਂ ਕੀ ਛੋੜ ਸੇਜਾ ਕੰਡੋਂ ਕੀ ਵਛਾਊਂਗਾ। ਧੰਨ ਦਸ਼ਮੇਸ਼ ਪਿਤਾ ਨੇ ਆਖਿਆ ਸੀ, ਦਇਆ ਸਿੰਘ ਮੈਂ ਅੰਮ੍ਰਿਤ ਦੀ ਕੀਮਤ ਨਹੀਂ ਦੇ ਸਕਦਾ, ਕੇਵਲ ਮੇਰੀ ਇੱਕ ਭੇਟਾ ਹੈ। ਕੀ ਭੇਟਾ ਦਿਆਂਗਾ? ਉਹ ਕਹਿੰਦੇ, ਮੇਰਾ ਹਾਲ ਵੇਖੀ ਤੂੰ ਕੈਸਾ ਹੋਏਗਾ। ਬਚਨ ਕੀਤਾ ਸੀ ਖਾਲਸੇ ਦੇ ਨਾਲ, ਤੇ ਜਿਹੜਾ ਬਚਨ ਧੰਨ ਦਸ਼ਮੇਸ਼ ਪਿਤਾ ਨੇ ਕੀਤਾ ਸੀ ਉਹ ਬਚਨ ਪੂਰਾ ਵੀ ਕਰਕੇ ਵਿਖਾ ਦਿੱਤਾ, ਉਹ ਬਚਨ ਪੂਰਾ ਵੀ ਕੀਤਾ ਸੀ। ਸਮਾਂ ਕੈਸਾ ਆਇਆ, ਉਹ ਅਨੰਦਪੁਰ ਸਾਹਿਬ ਦੀ ਧਰਤੀ ਚੜ੍ਹਦੀ ਕਲਾ ਧੰਨ ਦਸ਼ਮੇਸ਼ ਪਿਤਾ ਦੀ ਵੇਖ ਕੇ, ਉੱਥੇ ਚਲੋ ਇਤਿਹਾਸ ਭਾਵੇਂ ਬਹੁਤ ਲੰਮੇ ਨੇ, ਜੇ ਸਾਰੀ ਵਿਚਾਰ ਕੀਤੀ ਜਾਏ ਬਹੁਤ ਸਮਾਂ ਲੱਗ ਜਾਵੇਗਾ। ਸੋ ਸਾਧ ਸੰਗਤ ਪਹਾੜੀ ਰਾਜੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ, ਸਤਿਗੁਰਾਂ ਦੀ ਚੜ੍ਹਦੀ ਕਲਾ ਵੇਖ ਕੇ ਬਰਦਾਸ਼ਤ ਨਹੀਂ ਕਰ ਸਕੇ। ਹਰ ਪਾਸੇ ਜੈ ਜੈਕਾਰ ਕੀਤੀ, ਇੱਕ ਪਾਸੇ ਬਰਸਾਤੀ ਹਾਥੀ ਹੈ, ਦੂਸਰੇ ਪਾਸੇ ਸਤਿਗੁਰੂ ਜੀ ਜਿਹਦੇ ਉਹ ਚੌਂਕੀ ਉੱਪਰ ਚਰਨ ਧਰਦੇ ਨੇ, ਉਹ ਵੀ ਚੰਦਨ ਦੀ ਚੌਂਕੀ, ਸਵਾ ਸਵਾ ਲੱਖ ਦਾ ਚੰਦੋਆ ਸੀ ਮਹਾਰਾਜ ਦਾ ਸੀਸ ਉੱਪਰ ਕਲਗੀ, ਉਹਦੇ ਵਿੱਚ ਹੀਰੇ ਜੜੇ ਹੁੰਦੇ ਸੀ, ਸਵਾ ਸਵਾ ਲੱਖ ਦੀ ਕਲਗੀ ਧੰਨ ਦਸ਼ਮੇਸ਼ ਪਿਤਾ ਲਾਉਂਦੇ ਸੀ ਉਸ ਸਮੇਂ ਦਾ ਸਵਾ ਲੱਖ, ਅੱਜ ਹਿਸਾਬ ਲਾ ਲਿਓ ਵੀ ਕੈਸਾ ਹੋਏ ਧੰਨ ਦਸ਼ਮੇਸ਼ ਪਿਤਾ। ਕਿਉਂਕਿ ਜੇ ਕਿਸੇ ਰਾਜੇ ਨੇ ਸਾਧ ਸੰਗਤ ਲੱਖ ਦਾ ਘੋੜਾ ਲੈ ਆਉਂਦਾ ਨਾ, ਤੇ ਸੰਗਤਾਂ ਨੇ ਮਹਾਰਾਜ ਨੂੰ ਲੱਖ ਲੱਖ ਦੇ ਘੋੜੇ ਇੱਕ ਪਾਸੇ ਸਵਾ ਸਵਾ ਲੱਖ ਦੀਆਂ ਕਾਠੀਆਂ ਹੀ ਲਿਆ ਕੇ ਦੇ ਦਿੱਤੀਆਂ ਵੀ ਫਲਾਣੇ ਕਿਸੇ ਰਾਜੇ ਨੇ ਸਾਧ ਸੰਗਤ ਜੀ ਕੋਈ ਵੀ ਐਸਾ ਬਾਣਾ ਪਾ ਲੈਣਾ ਸੰਗਤਾਂ ਨੇ, ਉਦੋਂ ਮਹਿੰਗੇ ਬਾਣੇ ਲਿਆ ਕੇ ਮਾਰਨ ਨੂੰ ਦੇਣੇ, ਕਿਉਂਕਿ ਗੁਰਸਿੱਖ ਉਹ ਤੇ ਇੱਕੋ ਹੀ ਗੱਲ ਕਹਿੰਦਾ, ਮੇਰਾ ਸਭ ਕੁਝ ਗੁਰੂ ਦਾ ਹੀ ਹੈ, ਮੇਰਾ ਤਨ ਵੀ ਗੁਰੂ ਦਾ, ਮੇਰਾ ਮਨ ਵੀ ਗੁਰੂ ਦਾ, ਮੇਰਾ ਧਨ ਵੀ
ਗੁਰੂ ਦਾ।
ਸਾਡਾ ਹਾਲ ਕੈਸਾ ਹੈ? ਅਸੀਂ ਕੇਵਲ ਕਹਿਣ ਵਾਲੇ ਹਾਂ, ਕਹਿਣਾ ਸੌਖਾ ਪਰ ਕਮਾਉਣਾ
ਔਖਾ ਹੈ,
ਬਹੁਤ ਔਖਾ ਹੈ। ਸਾਧ ਸੰਗਤ ਜੀ ਆਪਾਂ ਵੀ ਕਹਿੰਦੇ ਹਾਂ ਸਭ ਕੁਝ ਗੁਰੂ ਦਾ, ਪਰ ਦਿੱਤਾ ਤੇ ਕੁਝ ਵੀ ਨਹੀਂ, ਕੁਝ ਵੀ ਨਹੀਂ ਦਿੱਤਾ, ਅਸੀਂ ਦਸਵੰਧ ਨਹੀਂ ਕਦੀ ਦਿੱਤਾ। ਹੁਣ ਕਿੰਨੀਆਂ ਕਿੰਨੀਆਂ ਫਸਲਾਂ ਹੁੰਦੀਆਂ ਸਾਧ ਸੰਗਤ ਜੀ, ਚਲੋ ਜੇ ਲੱਖ ਰੁਪਏ ਦੀ ਵੀ ਫਸਲ ਹੁੰਦੀ ਆ, ਆਪਣੇ ਮਨਾਂ ਝਾਤੀ ਮਾਰ ਕੇ ਵੇਖਿਓ ਦਸਵਾਂ ਹਿੱਸਾ ਬਣਦਾ, 10,000 ਕਦੀ ਕੱਢਿਆ 10,000, ਜਿਹਦੀ ਹੁਣ 5-10 ਲੱਖ ਦੀ ਫਸਲ ਹੋ ਜਾਂਦੀ ਕੱਢਿਆ ਉਹਨੇ, ਚਲੋ ਦਸਵਾਂ ਹਿੱਸਾ ਮੇਰਾ ਗੁਰੂ ਦਾ। 9 ਹਿੱਸੇ ਕੋਈ ਥੋੜੇ ਨਹੀਂ ਮਹਾਰਾਜ, ਕਹਿੰਦੇ 9 ਹਿੱਸੇ ਤੇਰੇ, ਦਸਵਾਂ ਹਿੱਸਾ ਉਹ ਇਹ ਨਹੀਂ ਹੈ ਵੀ ਜ਼ਰੂਰੀ ਤੂੰ ਗੁਰੂ ਕੀ ਗੋਲਕ 'ਚ ਪਾਉਣਾ ਜਾਂ ਕਿਸੇ ਸਾਧੂਆਂ ਨੂੰ ਦੇਣਾ, ਭਾਈ ਉਹ ਤੂੰ ਕਿਸੇ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵਿੱਚ ਵੀ ਲਾ ਸਕਦਾ, ਆਪਣੇ ਹੱਥੀਂ ਆਪ ਵੀ ਲੰਗਰ ਵੀ ਲਾ ਸਕਣਾ ਗਰੀਬਾਂ ਵਾਸਤੇ, ਉਹ ਵੀ ਪਰ ਉਪਕਾਰ ਕਰ ਸਕਣਾ। ਜ਼ਰੂਰੀ ਨਹੀਂ ਵੀ ਸਾਧ ਸੰਗਤ ਆਪਣਾ ਵੀ ਹਾਲ ਕੈਸਾ, ਆਪਾਂ ਜਿ ਉੱਥੇ ਦਾਨ ਦਿੰਦੇ ਹਾਂ ਜਿੱਥੇ ਅੱਗੇ ਹੀ ਬਹੁਤ ਕੁਝ ਉੱਥੇ, ਪਰ ਮਹਾਰਾਜ ਕਹਿੰਦੇ ਦਾਨ ਦੇਣਾ ਹੈ ਨਾ ਉਹ ਵੀ ਵੇਖ ਕੇ ਦਿਓ, ਜਗ੍ਹਾ ਵੇਖ ਕੇ ਦਿਓ, ਦਸਵੰਧ ਦੇਣਾ ਉਹ ਵੇਖ ਕੇ ਜਿੱਥੇ ਤੁਹਾਡਾ ਦਸਵੰਧ ਸਹੀ ਜਗ੍ਹਾ ਤੇ ਲੱਗੇ, ਸਹੀ ਜਗ੍ਹਾ ਤੇ ਸਾਧ ਸੰਗਤ ਦਸਵਾਂ ਹਿੱਸਾ ਗੁਰੂ ਵਾਸਤੇ ਦੇਣਾ, ਤੇ ਸਮੇਂ ਚੋਂ ਦਸਵੰਧ ਕੱਢਣਾ 24 ਘੰਟਿਆਂ ਵਿੱਚੋਂ 2.5 ਘੰਟੇ ਸਮਾਂ, ਪਰ ਕਹਿਣ ਵਾਲੇ ਹਾਂ ਆ ਜ਼ਮੀਨਾਂ ਵੀ ਗੁਰੂ ਦੀਆਂ ਜੀ, ਘਰ ਵੀ ਗੁਰੂ ਦਾ, ਪੁੱਤਰ ਧੀਆਂ ਵੀ ਗੁਰੂ ਦੀ, ਸਭ ਕੁਝ ਗੁਰੂ ਦਾ, ਪਰ ਕਮਾਇਆ ਤੇ ਨਹੀਂ, ਕਮਾਇਆ ਨਹੀਂ ਸਾਧ ਸੰਗਤ। ਕੱਲ ਸੁਣਿਆ ਸੀ ਭਾਈ ਦਇਆ ਰਾਮ ਵਰਗਿਆਂ ਨੇ ਆਖਿਆ, ਕਬੀਰ ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸੇ ਐਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ। ਅਸੀਂ ਵੀ ਕਹਿ ਦਿੰਦੇ ਹਾਂ, ਦੱਸ ਭਾਈ ਆ ਜ਼ਮੀਨ ਕਿਹਦੀ ਹੈ? ਗੁਰੂ ਦੀ ਦਿੱਤੀ ਹੋਈ ਹੈ ਜੀ, ਕੋਠੀਆਂ 'ਚ ਮੈਂ ਵੇਖਿਆ ਜਾ ਕੇ, ਕੋਠੀ ਬੜੀ ਸੋਹਣੀ ਬਣੀ ਹੈ, ਬੜੀ ਵਧੀਆ ਕੋਠੀ ਬਣਾਈ ਹੈ ਤੂੰ, ਮੈਂ ਕੌਣ ਆ ਜੀ ਬਣਾਉਣ ਵਾਲਾ, ਤੇ ਗੁਰੂ ਦੀ ਹੋਈ ਹੈ। ਅੱਛਾ, ਗੁਰੂ ਦਾ ਕਮਰਾ ਵਿਖਾ ਖਾਂ, ਵਿੱਚ ਕਿਹੜਾ ਰੱਖਿਆ, ਕਿਹੜੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰੱਖੇ? ਚਲੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨਹੀਂ ਰੱਖੇ, ਕਿਹੜਾ ਕਮਰਾ ਜਿਹਦੇ 'ਚ ਸਾਰਾ ਟੱਬਰ ਬਹਿ ਕੇ ਮਾਲਾ ਫੇਰਦੇ ਹੋ? ਉਹ ਕਿਹੜਾ ਕਮਰਾ ਜਿਹਦੇ 'ਚ ਗੁਟਕੇ ਪੋਥੀਆਂ ਰੱਖੇ ਨੇ? ਉਹ 20 ਕਮਰੇ ਬਣਾ ਲੈ, 10 ਕਮਰੇ ਬਣਾ ਲੈ, ਤੇਰੇ ਕਮਰਿਆਂ ਨੂੰ ਕੀ ਕਰੀਏ ਜੇ ਗੁਰੂ ਦਾ ਤੇ ਕਮਰਾ ਹੀ ਨਹੀਂ ਰੱਖਿਆ? ਕੋਈ ਨਾਮ ਜਪਣ ਵਾਸਤੇ ਤੇ ਕਮਰੇ ਨੇ ਰੱਖਿਆ, ਤੇਰੀ ਕੋਠੀ ਤੇਰੇ ਵਾਸਤੇ ਸੋਹਣੀ ਹੋਵੇਗੀ ਪਰ ਸਾਡੇ ਵਾਸਤੇ ਉਹ ਕੋਠੀ ਸੋਹਣੀ ਨਹੀਂ। ਸਾਧ ਸੰਗਤ, ਚਲੋ ਕਮਰਾ ਨਹੀਂ ਰੱਖ ਸਕਦੇ, ਛੋਟੇ ਘਰ ਨੇ, ਕੁਝ ਨਾ ਕੁਝ ਐਸੀ ਜਗ੍ਹਾ ਬਣਾਓ ਜਿੱਥੇ ਬਹਿ ਕੇ 10 ਮਿੰਟ ਸਿਮਰਨ ਕੀਤਾ ਜਾਵੇ, ਕੋਈ ਮਨ ਨੂੰ ਸ਼ਾਂਤੀ ਆਵੇ, ਕੋਈ ਆਨੰਦ ਆਵੇ। ਕਮਰੇ ਚਲੋ ਛੋਟੇ ਘਰ ਬਣੇ ਨਹੀਂ, ਕਮਰੇ ਬਹੁਤੇ, ਚਲੋ ਐਸੀ ਜਗ੍ਹਾ ਬਣਾਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨਹੀਂ ਰੱਖ ਸਕਦੇ, ਸੇਵਾ ਕਰਨੀ ਬੜੀ ਔਖੀ ਹੈ, ਪਰ ਫਿਰ ਵੀ ਚਲੋ ਜਿੰਨਾ ਹੋ ਸਕੇ ਇੱਕ ਕਮਰੇ ਵਿੱਚ ਬਹਿ ਕੇ ਸਿਮਰਨ ਕਰਨਾ, ਨਾਮ ਜਪਣਾ। ਸੋ ਜ਼ਮੀਨਾਂ, ਆ ਵੀ ਜ਼ਮੀਨਾਂ ਵੀ ਗੁਰੂ ਦੀਆਂ ਦਿੱਤੀਆਂ ਹੋਈਆਂ, ਕੋਠੀਆਂ ਵਿੱਚ ਵੀ ਸ਼ਰਾਬ ਦੀਆਂ ਬੋਤਲਾਂ ਤੇ ਪਈਆਂ, ਗੁਟਕੇ ਤੇ ਕਿਤੇ ਦਿਸਦੇ ਨੇ, ਜਿੱਥੇ ਵੇਖੋ ਇੱਧਰ ਵੀ ਸ਼ਰਾਬ ਦੀਆਂ ਬੋਤਲਾਂ, ਇੱਧਰ ਵੀ ਗੁਟਕੇ ਤੇ ਹੈ ਨਹੀਂ ਕਿਤੇ। ਜ਼ਮੀਨਾਂ ਦੇ ਵਿੱਚ ਵੇਖ ਲਓ, ਜ਼ਮੀਨ ਕਿਹਦੀ ਦਿੱਤੀ? ਗੁਰੂ ਦੀ। 10 ਕਿਲੋ ਦਾਣੇ ਗੁਰਦੁਆਰੇ ਦਿੱਤੇ ਨਹੀਂ, ਝੂਠ ਹੀ ਬੋਲੀ ਜਾਂਦਾ। ਗੁਰੂ ਦੀ ਦਿੱਤੀ ਜ਼ਮੀਨ, ਜਦੋਂ ਕੋਈ ਗਰਾਈ ਲੈਣ ਵਾਸਤੇ ਆਉਂਦਾ ਉਦੋਂ ਬੀਬੀਆਂ ਮਾਂਜੇ ਚੁੱਕ ਕੇ ਮਗਰ ਪੈ ਜਾਂਦੇ, ਝਾੜੂ ਚੁੱਕ ਕੇ ਇੱਥੇ ਬੀਜ ਕੇ ਗਏ, ਸੋ ਲੈਣ ਆ ਗਏ। ਐਸਾ ਵੀ ਹੈ ਅੱਜ ਦੇ ਸਮੇਂ ਦੇ ਵਿੱਚ, ਪਰ ਸਾਧ ਸੰਗਤ ਕਹਿਣਾ ਸੌਖਾ, ਪਰ ਆਓ ਕਹੀਏ, ਤਨ ਤੋਂ ਕਹਿ ਲਈਏ, ਮਨ ਹੌਲੀ ਹੌਲੀ ਆਪੇ ਆਖੇ। ਜੇ ਮਨ ਨਾਲ ਨਹੀਂ ਉੱਪਰੋਂ ਉੱਪਰੋਂ ਤੇ ਆਖੀਏ, ਹੌਲੀ ਹੌਲੀ ਮਨ ਵੀ ਆਖੇਗਾ। ਇੱਕੋ ਹੀ ਅਰਦਾਸ ਸੁਣਿਆ ਸੀ ਆਪ ਜੀ ਨੇ ਕੱਲ ਕਬੀਰ ਸਾਹਿਬ ਜੀ ਦੀ ਪੰਗਤੀ, ਦਾਤਾ ਜੋ ਕਿਸ ਹੈ ਸੋ ਤੇਰਾ, ਮੇਰੀ ਇਸ ਕੋਈ ਚੀਜ਼ ਨਾ, ਦਾਤਾ ਜੋ ਕਿਸ ਹੈ ਸੋ ਤੇਰਾ, ਮੇਰੀ ਇਸ ਕੋਈ ਚੀਜ਼ ਨਾ, ਦਾਤਾ ਜੋ ਕਿਸ ਹੈ ਸੋ ਤੇਰਾ, ਮੇਰੀ ਇਸ ਕੋਈ ਚੀਜ਼ ਨਾ, ਦਾਤਾ ਜੋ ਕਿਸ ਹੈ ਸੋ ਤੇਰਾ। ਸਾਰੇ ਪੜ੍ਹ ਲਓ ਭਾਈ, ਸਾਰੇ ਬੋਲਿਆ ਕਰੋ, ਦਾਤਾ
तेरा है सो तेरा सब कुछ गुरु दा साध संगत कोई समझे ते सही धन दशमेश पिता नु संगता ने बरसाती हाथी लिया के दिता है किते साध संगत जी सतगुरां वास्ते कलगियां लियाउणियां किते सतगुरां वास्ते पोशाकां लियाउणियां बड़े बड़े कीमती साजो समान उरारियां नु ईरखा हो गई कहिंदे इक फकीर ओ राजे बादशाहां तो वध दरबार सोहणा इन्हां दा हुंदा है ਇਹਨਾਂ ਦੇ ਦਰਬਾਰ ਦੇ ਸਾਹਮਣੇ ਕਿਸੇ ਬਾਦਸ਼ਾਹ ਦਾ ਦਰਬਾਰ ਅਹਿਮੀਅਤ ਨਹੀਂ ਕੋਈ ਰੱਖਦਾ ਉਸ ਸਮੇਂ ਵਿੱਚ ਸਤਿਗੁਰਾਂ ਦਾ ਐਸਾ ਦਰਬਾਰ ਸੀ ਉਹ ਰਾਜੇ ਮਹਾਰਾਜੇ ਉਹਨਾਂ ਦੇ ਚਰਨਾਂ 'ਚ ਆ ਕੇ ਝੁਕਦੇ ਸੀ ਬਾਦਸ਼ਾਹ ਦਾ ਦਰਬਾਰ ਵੀ ਫੀਕਾ ਪੈ ਜਾਂਦਾ ਸੀ ਸਤਿਗੁਰਾਂ ਦੇ ਦਰਬਾਰ ਦੇ ਸਾਹਮਣੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਉਹ ਸਤਿਗੁਰਾਂ ਦਾ ਦਰਬਾਰ ਕੇਵਲ ਉਹ ਸਤਿਗੁਰਾਂ ਦੀ ਜੋ ਉੱਥੇ ਐਸੀ ਚੜ੍ਹਦੀ ਕਲਾ ਹੈ ਉਹ ਕੇਵਲ ਆਸਣ ਕਰਕੇ ਨਹੀਂ ਉਹ ਚੜ੍ਹਦੀ ਕਲਾ ਕੇਵਲ ਚੌਂਕੀਆਂ ਕਰਕੇ ਨਹੀਂ ਹੋ ਗਈ ਉਹ ਚੜ੍ਹਦੀ ਕਲਾ ਕੇਵਲ ਸਤਿਗੁਰਾਂ ਦੀਆਂ ਕਲਗੀਆਂ ਕਰਕੇ ਨਹੀਂ ਹੋ ਗਈ ਉਹ ਚੜ੍ਹਦੀ ਕਲਾ ਹੋਈ ਹੈ ਤੇ ਕਮਾਈ ਕਰਕੇ ਹੋਈ ਕਮਾਈ ਕਰਕੇ ਸਾਧ ਸੰਗਤ ਜਦੋਂ ਔਰੰਗਜ਼ੇਬ ਜਹਾਂਗੀਰ ਬਾਦਸ਼ਾਹ ਨੇ ਛੇਵੇਂ ਪਾਤਸ਼ਾਹ ਨੂੰ ਪੁੱਛਿਆ ਸੀ ਮਹਾਰਾਜ ਜੀ ਸਾਨੂੰ ਲੋਕ ਪਾਤਸ਼ਾਹ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਗੱਲ ਕੀ ਮਹਾਰਾਜ ਕਹਿੰਦੇ ਸਾਡੇ ਕੋਲ ਹਾਥੀ ਨੇ ਕਹਿੰਦਾ ਜੀ ਸਾਡੇ ਕੋਲ ਉਦੂ ਵੱਧ ਨੇ ਮਹਾਰਾਜ ਕਹਿੰਦੇ ਸਾਡੇ ਕੋਲ ਘੋੜੇ ਨੇ ਮਹਾਰਾਜ ਸਾਡੇ ਕੋਲ ਵੀ ਬੜੇ ਨੇ ਮਹਾਰਾਜ ਕਹਿੰਦੇ ਸਾਡੇ ਕੋਲ ਤਖ਼ਤ ਵੇਖੋ ਕਿੱਡਾ ਸੋਹਣਾ ਸਾਜੋ ਸਾਰਾ ਸਮਾਨ ਵੇਖੋ ਮਹਾਰਾਜ ਸਾਡੇ ਕੋਲ ਵੀ ਬਹੁਤ ਹੈ ਸਾਡੇ ਕੋਲ ਵੀ ਬਹੁਤ ਕੁਝ ਹੈ ਦਰਬਾਰ ਬੜਾ ਵੱਡਾ ਮੰਤਰੀ ਬੜੇ ਨੇ ਹਾਥੀ ਘੋੜੇ ਬੜੇ ਨੇ ਸ਼ਸਤਰ ਬੜੇ ਨੇ ਮਹਾਰਾਜ ਜੀ ਬਹੁਤ ਕੁਝ ਹੈ ਮਹਾਰਾਜ ਨੇ ਮਾਲਾ ਕੱਢ ਲਈ ਮਾਲਾ ਕਹਿੰਦੇ ਆ ਸਾਡੇ ਕੋਲ ਮਾਲਾ ਹੈ ਕਹਿੰਦੇ ਜੀ ਬਸ ਹੈ ਨਹੀਂ ਤੇ ਕੱਲੀ ਮਾਲਾ ਹੀ ਨਹੀਂ ਕਹਿੰਦੇ ਹੋਰ ਤੇ ਸਭ ਕੁਝ ਹੈ ਸਾਡੇ ਕੋਲ ਮਾਲਾ ਹੀ ਨਹੀਂ ਤੇ ਧੰਨ ਦਸ਼ਮੇਸ਼ ਪਿਤਾ ਕਹਿੰਦੇ ਉਹ ਮਾਲਾ ਦੇ ਸਿਰ ਤੇ ਹੀ ਹੈ ਸਭ ਕੁਝ ਵੇਖ ਲਓ ਇਹ ਮਾਲਾ ਦੇ ਸਿਰ ਤੇ ਚੜ੍ਹਦੀ ਕਲਾ ਮਾਲਾ ਨਾਲ ਹੁੰਦੀ ਹੈ ਭਾਈ ਕੋਈ ਮਾਇਆ ਦੇ ਨਾਲ ਕੋਈ ਦੁਨਿਆਵੀ ਸਾਧ ਸੰਗਤ ਵਸਤੂਆਂ ਨਾਲ ਨਹੀਂ ਕੋਈ ਬਹੁਤੀਆਂ ਗੱਡੀਆਂ ਨਾਲ ਨਹੀਂ ਇੱਥੇ ਤੇ ਕੇਵਲ ਤੇ ਕੇਵਲ ਨਾਮ ਦੇ ਨਾਲ ਹੀ ਸੋਭਾ ਵਡਿਆਈ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਉਹ ਨਾਮ ਨਾਲ ਸੋਭਾ ਹੋਣੀ ਕੋਈ ਬਹੁਤਾ ਇਹ ਨਹੀਂ ਹੈ ਕਿ ਸਾਧ ਸੰਗਤ ਅੱਜ ਦੇ ਸਮੇਂ ਵਿੱਚ ਖਿਮਾ ਕਰਿਓ ਬਹੁਤੀ ਐਸੀ ਵੀ ਹੈ ਜਗ੍ਹਾ ਕੋਈ ਆਪਣੀ ਵਡਿਆਈ ਵਾਸਤੇ ਆਪਣੀ ਸੋਭਾ ਵਾਸਤੇ ਬਹੁਤ ਕੋਈ ਦੁਨੀਆਂ ਵਿੱਚ ਚੱਲਦਾ ਹੈ ਹਰ ਪਾਸੇ ਮੇਰੀ ਹੀ ਵਡਿਆਈ ਹੋਵੇ ਹਰ ਪਾਸੇ ਮੇਰੀ ਹੀ ਸੋਭਾ ਹੋਵੇ ਪਰ ਮਹਾਰਾਜ ਕਹਿੰਦੇ ਤੂੰ ਨਾਮ ਦੀ ਕਮਾਈ ਕਰ ਸੋਭਾ ਦੁਨੀਆਂ ਕਰੇਗੀ ਦੁਨੀਆਂ ਵਡਿਆਈ ਕਰੇਗੀ ਨਾਮ ਦੀ ਸੋਭਾ ਹੈ ਸਾਧ ਸੰਗਤ ਜੀ ਨਾਮ ਦੀ ਵਡਿਆਈ ਇੱਥੇ ਦੁਨਿਆਵੀ ਸਾਧ ਸੰਗਤ ਜੀ ਪਦਾਰਥਾਂ ਨਾਲ ਸੋਭਾ ਨਹੀਂ ਹੋਣ ਲੱਗੀ ਦੁਨਿਆਵੀ ਚੀਜ਼ਾਂ ਨਾਲ ਸੋਭਾ ਨਹੀਂ ਹੋਣ ਲੱਗੀ ਇਹਦੇ ਨਾਲ ਚੜ੍ਹਾਈਆਂ ਥੋੜ੍ਹਾ ਹੁੰਦੀਆਂ ਇੱਥੇ ਤੇ ਕੇਵਲ ਨਾਮ ਹੋਵੇ ਸਾਧ ਸੰਗਤ ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਗਿਆ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਉਹ ਨਾਮ ਦੀ ਕਮਾਈ ਕਰ ਲੈ ਮਹਾਰਾਜ ਕਹਿੰਦੇ ਜਿੱਧਰ ਜਾਵੇਂਗਾ ਤੇਰੀ ਜੈ ਜੈਕਾਰ ਹੀ ਹੋਵੇ ਹਰ ਪਾਸੇ ਜੈ ਜੈਕਾਰ ਕਦੇ ਹਾਰ ਨਹੀਂ ਉਹ ਤੇਰੀ ਹਾਰ ਕਦੇ ਨਾ ਹੋਣੀ ਕਰ ਲੈ ਕਮਾਈ ਨਾਮ ਦੀ ਹਾਰ We'll be right back. कर ले कमाई नाम दी तेरी महाराज किसे नाम दी कमाई कर ले तेरी हार होवेगी तू गुरु दा बन जा जे तू गुरु दा बन जाएगा फिर गुरु तेरा बन जाएगा जे गुरु तेरे वल हो गया फिर जां तू मेरे वल है ता क्या मोहिशंदा तुद सब किश मैनू सौंपया जा तेरा लखमी तोट ना आवई खाए खर्च रहंदा कहिंदे माया मगर फिर ना माया तेरे मगर मगर फिर तेरे तो माया समणी नहीं ओ तू नाम दी कमाई ते कर ले सो साध संगत जी जो विचार सी भी इधर ईरखा भी बहुत हो गई मार दिए ते ईरखा ही मार दी अज बार दी गल छड्डो अज साध संगत जी घरां दे विच ही बड़ी ईरखा घरां दे विच भी किसे दी बहुती वड्याई हो जावे साध संगत नाल दी नाल भावें सक्का भरा ही होवे भरा नूं भरा वेख के रह जी अज दे समें च विरले ने ओह घर वर्गा स्वर्ग कोई नहीं जिथे दो भरा कट्ठे बह के रोटी खा लैंदे ਉਹ ਘਰ ਵਰਗਾ ਸਵਰਗ ਕੋਈ ਨੀ ਜਿੱਥੇ ਇਕੱਠੇ ਬਹਿ ਕੇ ਪ੍ਰਸ਼ਾਦਾ ਛਕ ਲੈਂਦੇ ਨੇ ਨਹੀਂ ਤੇ ਅੱਜ ਕੱਲ ਵੇਖ ਲਓ ਕੈਸਾ ਸਮਾਂ ਚੱਲ ਰਿਹਾ ਇੱਕ ਦੂਜੇ ਨਾਲ ਈਰਖਾ ਕੋਈ ਗਵਾਂਢੀ ਚੰਗੀ ਕੋਠੀ ਬਣਾ ਲਵੇ ਉਦਣ ਹੀ ਹੋ ਜਾਂਦਾ ਮਹਾਰਾਜ ਜਾਂ ਤੇ ਇਹਦੇ ਵਰਗੀ ਮੇਰੀ ਬਣਾਓ ਜਾਂ ਫਿਰ ਇਹਦੇ ਵਾਲੀ ਵੀ ਢਾਓ ਜਾਂ ਮੇਰੇ ਕੋਲ ਵੀ ਗੱਡੀ ਆ ਜਾਵੇ ਜਾਂ ਇਹਦੇ ਵਾਲੀ ਦਾ ਵੀ ਐਕਸੀਡੈਂਟ ਕਰੋ ਵੇਖ ਨਹੀਂ ਸਕਦੇ ਬਸ ਮਾਰਿਆ ਤੇ ਕੇਵਲ ਇਸ ਈਰਖਾ ਨੇ ਮਾਰਿਆ ਪਰ ਸਾਧ ਸੰਗਤ ਜੀ ਕੋਈ ਕਮਾਈ ਕਰ ਦੇਵੇ ਕਿਸੇ ਗੱਲ ਦੀ ਕਮੀ ਨਹੀਂ ਤੋਟ ਨਹੀਂ ਉਹ ਰੱਬ ਦੇ ਪਿਆਰੇ ਤੇ ਕੱਖਾਂ ਦੀਆਂ ਛਪਰੀਆਂ ਵਿੱਚ ਬੈਠੇ ਵੀ ਖੁਸ਼ ਨੇ ਉਹਨਾਂ ਵਾਸਤੇ ਕੱਖਾਂ ਦੀਆਂ ਛਪਰੀਆਂ ਵੀ ਮਹਿਲ ਨੇ ਤੇ ਕਈ ਐਸੇ ਨੇ ਸਾਧ ਸੰਗਤ ਜਿਹੜੇ ਵੱਡੇ ਵੱਡੇ ਮਹਿਲਾਂ ਚ ਪਏ ਨੇ ਸਾਧ ਸੰਗਤ ਜੀ ਕਰੋੜਾਂ ਰੁਪਏ ਦੇ ਮਹਿਲ ਕਰੋੜਾਂ ਰੁਪਏ ਦੇ ਉਹਨਾਂ ਦੇ ਬੈੱਡ ਨੇ ਪਰ ਉਹਨਾਂ ਨੂੰ ਫਿਰ ਵੀ ਨੀਂਦਰ ਨਹੀਂ ਆਉਂਦੀ ਫਿਰ ਵੀ ਰੋਂਦੇ ਨੇ ਕਿਉਂ ਰੋਂਦੇ ਨੇ ਨਾਮ ਤੋਂ ਬਿਨਾਂ ਸਾਧ ਸੰਗਤ ਸਿਮਰਨ ਤੋਂ ਬਿਨਾਂ ਜੀਓ ਤਪਤ ਹੈ ਬਾਰੰਬਾਰ ਤਪ ਤਪ ਖਪੈ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਨਾਨਕ ਦੁਖੀਆ ਸਭ ਸੰਸਾਰ ਬੜੇ ਦੁੱਖ ਨੇ ਬੜੇ ਰੋਗ ਨੇ ਜੇ ਨਾਮ ਦੀ ਕਮਾਈ ਕਰਾਂਗੇ ਨਾ ਤੇ ਫਿਰ ਧਰਤੀ ਤੇ ਪਏ ਰੋੜਾਂ ਤੇ ਪਏ ਵੀ ਖੁਸ਼ ਹੋਵਾਂਗੇ ਤੇ ਜੇ ਕੋਲ ਨਾਮ ਨਹੀਂ ਜੇ ਕੋਲ ਸਿਮਰਨ ਨਹੀਂ ਜੇ ਕੋਲ ਬਾਣੀ ਨਹੀਂ ਤੇ ਸਾਧ ਸੰਗਤ ਜੀ ਉੱਥੇ ਵੱਡੇ ਤੋਂ ਵੱਡੇ ਬੈੱਡ ਹੋਣ ਵੱਡੇ ਤੋਂ ਵੱਡੀਆਂ ਕੋਠੀਆਂ ਹੋਣ ਨਾ ਫਿਰ ਵੀ ਉੱਥੇ ਚੈਨ ਨਹੀਂ ਆਉਂਦਾ ਜਿੱਡਾ ਵੱਡਾ ਬੰਦਾ ਉਹਨੇ ਰੋਗ ਜ਼ਿਆਦਾ ਅੱਜ ਸਾਧ ਸੰਗਤ ਆਮ ਕੋਈ ਆਪਾਂ ਜਾਣਾ ਹੀ ਆ ਕੋਈ ਗਰੀਬ ਬੰਦਾ ਲੰਘਦਾ ਚਲੋ ਲੰਘ ਗਿਆ ਪਤਾ ਹੀ ਨਹੀਂ ਲੱਗਦਾ ਪਰ ਜੇ ਕਿਸੇ ਹੁਣ ਵੇਖ ਲਓ ਵੱਡੇ ਬੰਦੇ ਨੇ ਆਉਣਾ ਆਪਾਂ ਅੱਜ ਦੇ ਸਮੇਂ 'ਚ ਵੱਡਾ ਕਿਹਨੂੰ ਮੰਨਾਂਗੇ ਜਿਹੜਾ ਦੁਨੀਆਂ ਦਾ ਰਾਜਾ ਹੋਵੇ ਪਹਿਲੇ ਲੋਕ ਰਾਜੇ ਕਹਿੰਦੇ ਸੀ ਅੱਜ ਮੁੱਖ ਮੰਤਰੀ ਕਹਿ ਦਿੰਦੇ ਨੇ ਪਹਿਲਾਂ ਬਾਦਸ਼ਾਹ ਕਹਿੰਦੇ ਸੀ ਅੱਜ ਪ੍ਰਧਾਨ ਮੰਤਰੀ ਕਹਿ ਲਓ ਜਾਂ ਰਾਸ਼ਟਰਪਤੀ ਕਹਿ ਲਓ ਨਾ ਹੀ ਚੇਂਜ ਹੋ ਗਏ ਜਿਵੇਂ ਜਿਵੇਂ ਜ਼ਮਾਨਾ ਬਦਲੀ ਗਿਆ ਉਹ ਨਾਮ ਬਦਲ ਗਏ ਸਾਧ ਸੰਗਤ ਪਹਿਲੇ ਰਾਜੇ ਰਥਾਂ 'ਚ ਜਾਂਦੇ ਸੀ ਅੱਜ ਕੱਲ੍ਹ ਦੇ ਰਾਜੇ ਗੱਡੀਆਂ 'ਚ ਜਾਂਦੇ ਨੇ ਇੰਨਾ ਹੀ ਫਰਕ ਹੈ ਸੋ ਸਾਧ ਸੰਗਤ ਆਮ ਕਿਸੇ ਬੰਦੇ ਨੇ ਲੰਘਣਾ ਹੋਵੇ ਵੇਖ ਲਓ ਜਦੋਂ ਕਿਸੇ ਨੇ ਰਾਜੇ ਨੇ ਲੰਘਣਾ ਹੈ ਨਾ